ਪਈਆਂ ਗੱਲਾਂ ਅੱਜ, ਹੁਣ ਪਈਆਂ ਗੱਲਾਂ ਅੱਜ, ਧਰਤੀ ਆਕਾਸ਼ ਤੇ ਕੱਪੜੇ ਨਾ ਪਾਇਆ ਜਿੰਨੇ ਪੁੱਤਰਾਂ ਦੀ ਲਾਸ਼ ਤੇ, ਹੁਣ ਪਈਆਂ ਗੱਲਾਂ ਅੱਜ। ਜੀਤ ਤੇ ਜੋ ਯਾਰ ਨਾਲੋਂ ਘੱਟ ਹੈ, ਬਸ ਖਾਇਆ ਜੀਤ ਤੇ ਜੋ ਯਾਰ ਨਾਲੋਂ ਘੱਟ ਹੈ।
ਉਹ ਦਸਮ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਤੇ ਸਿਰ ਤੇ ਲੱਖ ਮੁਸੀਬਤਾਂ ਜਾਲੀਆਂ ਕੋਰ ਰਾਤਾਂ ਕਾਲੀਆਂ ਨੇ, ਕਿਹਾ ਦਸਮੇਸ਼ ਜੀ ਨੇ ਖਾਂਦਾ ਜਿਹੜਾ ਫੱਟ ਹੈ,
ਦਸ ਖਾਇਆ ਜੀਤ ਤੇ ਜੋ ਯਾਰ ਨਾਲ ਘੱਟ ਹੈ, ਦਸ ਖਾਇਆ ਜੀਤ ਤੇ ਜੋ ਯਾਰ ਨਾਲ ਘੱਟ ਹੈ।
ਆਸ਼ ਤੇ ਹੁਣ ਪਈਆਂ ਗੱਲਾਂ ਅੱਜ ਧਰਤੀ ਆਕਾਸ਼ ਤੇ, ਹੁਣ ਪਈਆਂ ਗੱਲਾਂ ਅੱਜ
ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਹੈ, ਸਿੰਘ ਚਰਖੜੀਆਂ ਉੱਤੇ ਚੜ੍ਹੇ ਵੇਖੋ, ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ ਲਾੜੀ ਮੌਤ ਵਰਨਾਉਣ ਲਈ ਖੜ੍ਹੇ ਵੇਖੋ, ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ, ਲਿਖੀਆਂ ਗੁਰੂ ਗ੍ਰੰਥ ਦੀਆਂ ਜਿਨ੍ਹਾਂ ਵੀੜਾਂ ਸੀਸ ਤਲੀ 'ਤੇ ਧਰ ਕੇ ਲੜੇ ਵੇਖੋ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਨਾਮ ਬਾਣੀ ਕੇ ਬੋਹਿਤ ਸ਼ਬਦ ਅਵਤਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਕਿ ਗੁਰੂ ਦੀ ਸਿੱਖ ਦੇ ਨਾਲ ਕਿੰਨੀ ਕੁ ਪ੍ਰੀਤ ਹੈ, ਗੁਰੂ ਆਪਣੇ ਸਿੱਖ ਦੀ ਅਰਦਾਸ ਕਦੋਂ ਪੂਰੀ ਕਰਦਾ, ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਇੱਥੇ ਪਿਆਰ ਦੀਆਂ ਖੇਡਾਂ ਨੇ। ਗੁਰੂ ਨਾਨਕ ਦੇ ਦਰ ਦੇ ਉੱਤੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਮੈਂ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਇੱਕ ਵਿਚਾਰ ਦੀ ਸਾਂਝ ਪਾ ਕੇ ਫਿਰ ਆਪਣੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂਗਾ। ਮੇਰੇ ਕਲੰਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ। ਸਤਿਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਦੀਆਂ ਸੰਗਤਾਂ ਵਹੀਰਾਂ ਕੱਤ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਣ ਲੱਗੀਆਂ। ਜਿੱਥੇ ਸੰਗਤਾਂ ਪਹੁੰਚਣ ਲੱਗੀਆਂ ਉੱਥੇ ਇੱਕ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਅੰਦਰ ਪਹੁੰਚਿਆ ਗੁਰਮੁਖ ਪਿਆਰਾ, ਗੱਲ ਕਰਨ ਲੱਗਿਆ ਮਨ ਦੀ ਅਵਸਥਾ ਦੀ, ਕਿਉਂਕਿ ਜਿਹੜੀ ਸਾਡੀ ਅਵਸਥਾ ਵੇਖਣ ਨੂੰ ਵਿੱਚ ਸਾਡੇ ਮਨ ਦਿਲ ਦੇ ਉੱਤੇ ਸਾਡੇ ਤਨ ਵਿਖਾਵੇ ਮਾਤਰ ਹੋਰ ਨੇ ਅਤੇ ਮਨ ਸਾਡਾ ਕਿਤੇ ਹੋਰ ਟਿਕਿਆ ਹੋਇਆ। ਉਹ ਗੁਰਮੁਖ ਪਿਆਰਾ ਜਦੋਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਪਹੁੰਚਿਆ, ਉਹਨੇ ਆਪਣੇ ਗਲ ਦੇ ਵਿੱਚ ਇੱਕ ਪੱਟੀ ਲਿਖ ਕੇ ਪਾਈ ਹੋਈ ਹੈ, ਉਹ ਪੱਟੀ ਉੱਤੇ ਲਿਖਿਆ ਹੋਇਆ, ਤਖਤੀ ਉੱਤੇ ਲਿਖਿਆ ਹੋਇਆ, ਮੈਂ ਮੌਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ। ਉਹ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਿਆ, ਉਹਦੇ ਗਲ ਦੇ ਵਿੱਚ ਪਾਈ ਹੋਈ ਪੱਟੀ ਸੰਗਤਾਂ ਨੇ ਵੇਖੀ, ਬੜੀਆਂ ਹੈਰਾਨ ਹੋਈਆਂ। ਹਰੇਕ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਆਪਣੇ ਜੀਵਨ ਦੇ ਵੱਲ ਝਾਤ ਮਾਰ ਲੱਗਿਆ ਕਿ ਵੇਖੋ ਇਹਦਾ ਜੀਵਨ ਕਿੰਨਾ ਪਵਿੱਤਰ ਹੋਵੇਗਾ, ਜਿਹੜਾ ਕਿਸੇ ਦੇ ਨਾਲ ਬੋਲਦਾ ਨਹੀਂ, ਜਿਹਨੇ ਆਪਣੇ ਗਲ ਦੇ ਵਿੱਚ ਇੱਕ ਤਖਤੀ ਇੱਕ ਪੱਟੀ ਲਿਖ ਕੇ ਪਾਈ ਹੋਈ ਹੈ, ਮੈਂ ਮੌਨ ਧਾਰੀ ਹਾਂ, ਮੈਂ ਮੌਨ ਧਾਰਿਆ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ। ਉਹ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ, ਗੁਰੂ ਮਹਾਰਾਜ ਨੇ ਉਸ ਦੇ ਆਉਂਦਿਆਂ ਨੂੰ ਵੇਖਿਆ, ਦਿਲਾਂ ਦੀਆਂ ਜਾਣਨਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੇ ਚਿਹਰੇ ਵੱਲ ਦੇਖ ਕੇ ਗੁਰੂ ਮਹਾਰਾਜ ਮੁਸਕਰਾਏ। ਉਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਉੱਤੇ ਸੀ ਝੁਕਾਇਆ। ਕੁਝ ਗੁਰੂ ਕੇ ਸਿੱਖਾਂ ਨੇ ਮੇਰੇ ਕਣਕੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਉਹਦੇ ਬਾਬਤ ਬੇਨਤੀ ਵੀ ਕੀਤੀ ਕਿ ਸਤਿਗੁਰ ਜੀ ਇਹਦਾ ਜੀਵਨ ਕਿੰਨਾ ਉੱਚਾ ਅਤੇ ਸੁੱਚਾ ਹੋਵੇਗਾ ਜਿਹੜਾ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਇੱਕ ਕੇਵਲ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਆਪਣੇ ਮੁੱਖ ਦੇ ਵਿੱਚੋਂ ਅੰਦਰ ਹੀ ਅੰਦਰ ਜੱਪੀ ਜਾ ਰਿਹਾ, ਜਿਹਦੇ ਬੁੱਲ ਤੱਕ ਨਹੀਂ ਫਰਕਦੀ। ਦਿਲਾਂ ਦੀਆਂ ਜਾਣਨਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਮਨ ਦਾ ਸੰਕਾ ਨਿਮਿਤ ਕਰਨ ਦੀ ਖਾਤਰ, ਬਈਆ ਤਨ ਕਰਕੇ ਹੋਰ ਆ ਅਤੇ ਮਨ ਕਰਕੇ ਕੁਝ ਹੋਰ ਹੈ, ਗੁਰੂ ਮਹਾਰਾਜ ਨੇ ਉਸ ਨੂੰ ਭਰੇ ਦੀਵਾਨ ਦੇ ਵਿੱਚ ਆਵਾਜ਼ ਮਾਰੀ। ਗੁਰੂ ਮਹਾਰਾਜ ਆਖਣ ਲੱਗੇ, ਮੋਹਨਧਾਰੀ ਜੀ ਉੱਠ ਕੇ ਸਾਡੇ ਕੋਲ ਆਉਣਾ। ਗੁਰੂ ਮਹਾਰਾਜ ਦੇ ਜਦੋਂ ਕੋਲ ਪਹੁੰਚਿਆ, ਸਤਿਗੁਰੂ ਮਹਾਰਾਜ ਨੇ ਆਪਣੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ, ਕੋਲ ਬੁਲਾਇਆ, ਕਹਿਣਾ ਕੀਤਾ, ਸਿੰਘ ਜੀ ਇਸ ਗੁਰਮੁਖ ਪਿਆਰੇ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਓ, ਇਹਨੂੰ ਰਾਤ ਆਪਣੇ ਘਰ ਦੇ ਵਿੱਚ ਰੱਖੋ, ਇਹਦੀ ਟਹਿਲ ਪਾਣੀ ਕਰੋ, ਇਹਦੀ ਸੇਵਾ ਕਰੋ। ਇਹ ਮੋਹਨਧਾਰੀ ਨੇ ਇਹਨਾਂ ਨੂੰ ਵਧੀਆ ਪਕਵਾਨ ਪਕਾ ਕੇ ਗੁਰੂ ਕੇ ਲੰਗਰ ਛਕਾਉਣੇ, ਇਹਨਾਂ ਦਾ ਮਨ ਪ੍ਰਸੰਨ ਹੋ ਜਾਵੇ, ਇਹਨਾਂ ਦੀ ਤਨ ਮਨ ਦੇ ਨਾਲ ਸੇਵਾ ਕਰਨੀ ਹੈ। ਗੁਰੂ ਦਾ ਸਿੱਖ ਆਪਣੇ ਘਰ ਦੇ ਵਿੱਚ ਲੈ ਕੇ ਗਿਆ, ਆਪਣੇ ਘਰ ਦੇ ਵਿੱਚ ਜਾਂਦਿਆਂ ਸਰਜੀਆਂ ਆ ਕੇ ਬਿਠਾਉਣਾ ਕੀਤਾ। ਜਦੋਂ ਘਰ ਦੇ ਵਿੱਚ ਜਾ ਕੇ ਬਿਠਾਉਣਾ ਕੀਤਾ, ਉਸ ਗੁਰਮੁਖ ਪਿਆਰੇ ਨੇ ਆਪਣੀ ਸਿੰਘਣੀ ਨੂੰ ਆਵਾਜ਼ ਮਾਰੀ ਕਿ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਘੱਲਿਆ ਹੋਇਆ ਗੁਰੂ ਗੁਰਮੁਖ ਪਿਆਰਾ ਪਹੁੰਚਿਆ, ਆਪਾਂ ਨੇ ਇਹਨਾਂ ਦੀ ਸੇਵਾ ਕਰਨੀ ਹੈ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਆਪਣੇ ਘਰ ਦੇ ਵਿੱਚ ਲਿਜਾ ਕੇ ਇਹਨਾਂ ਦੀ ਟਹਿਲ ਕਰਨੀ ਹੈ। ਤਾਂ ਉਸ ਨੇ ਆਪਣੇ ਪਤੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਪ੍ਰਸ਼ਾਦਾ ਥਾਲੀ ਦੇ ਵਿੱਚ ਪਰੋਸਿਆ, ਮੱਕੀ ਦੀ ਰੋਟੀ, ਉਹਦੇ ਉੱਪਰ ਅਚਾਰ ਰੱਖਿਆ, ਉਹ ਵੀ ਔਲੇ ਦਾ ਅਚਾਰ ਰੱਖ ਕੇ ਮੋਹਨਧਾਰੀ ਦੇ ਕੋਲ ਲੈ ਕੇ ਆਉਂਦਾ। ਅਤੇ ਗੁਰੂ ਕੇ ਸਿੱਖ ਨੇ ਕਹਿਣਾ ਕੀਤਾ ਕਿ ਮਹਾਂਪੁਰਖ ਜੀ ਪ੍ਰਸ਼ਾਦਾ ਛਕੋ, ਕੋਲ ਗਲਾਸ ਰੱਖ ਦਿੱਤਾ ਜਲ ਦਾ ਭਰ ਕੇ। ਉਹ ਮੋਹਨਧਾਰੀ ਜਿਹਨੇ ਆਪਣੇ ਗਲ ਦੇ ਵਿੱਚ ਫੱਟੀ ਲੈ ਕੇ ਪਾਈ ਹੋਈ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ, ਮੇਰੀ ਪਰਮਾਤਮਾ ਦੇ ਨਾਲ ਸਿੱਧੀ ਗੱਲ ਹੈ, ਜਿਵੇਂ ਅੱਜ ਵੀ ਬੜੇ ਪਖੰਡੀ ਇਹ ਗੱਲਾਂ ਦਾਵੇ ਨਾ ਕਹਿੰਦੇ ਨੇ। ਉਹਨੇ ਜਦੋਂ ਆਪਣੇ ਹੱਥਾਂ ਦੇ ਉੱਤੇ ਉਹ ਪ੍ਰਸ਼ਾਦਾ ਰੱਖਿਆ ਮੱਕੀ ਦਾ, ਉਹਦੇ ਉੱਤੇ ਰੱਖਿਆ ਔਲਾ, ਅਤੇ ਔਲਾ ਕਦੇ ਰੁੜ ਕੇ ਉੱਧਰਲੇ ਬੰਨੇ ਜਾਂਦਾ, ਕਦੇ ਉੱਧਰਲੇ ਜਾਂਦਾ। ਮੋਹਨਧਾਰੀ ਨੇ ਬੜਾ ਮਨ ਦੇ ਵਿੱਚ ਕ੍ਰੋਧ ਆਇਆ, ਬੜਾ ਹੈਰਾਨ ਹੋਇਆ ਕਿ ਗੁਰੂ ਮਹਾਰਾਜ ਨੇ ਆਖਿਆ ਸੀ ਇਹਦੀ ਸੇਵਾ ਟਹਿਲ ਪਾਣੀ ਕਰਨੀ। ਉਹਦੇ ਮਨ ਦੇ ਵਿੱਚ ਭਰਮ ਸੀ ਕਿ ਸ਼ਾਇਦ ਗੁਰੂ ਕਾ ਸਿੱਖ ਮੈਨੂੰ ਘਰ ਦੇ ਵਿੱਚ ਲਿਜਾ ਕੇ ਖੀਰ ਪੂਰੇ ਸਿਖਾਵੇਗਾ, ਅਨੇਕਾਂ ਪ੍ਰਕਾਰ ਦੇ ਪਕਵਾਨ ਮੇਰੇ ਸਾਹਮਣੇ ਲੈ ਕੇ ਆਵੇਗਾ, ਪਰ ਅੱਜ ਇੱਥੇ ਹੋਇਆ ਕੁਝ ਹੋਰ ਹੈ। ਔਖੇ ਸੌਖੇ ਨੇ ਉਹ ਪ੍ਰਸ਼ਾਦਾ ਚੱਕਿਆ, ਮਨ ਦੇ ਵਿੱਚ ਹੰਕਾਰ ਦੇ ਨਾਲ ਭਰਿਆ ਹੋਇਆ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਆਇਆ, ਦੀਵਾਨ ਸਜਿਆ ਹੋਇਆ। ਉਹ ਮੋਹਨਧਾਰੀ ਜਿਹਨੇ ਆਪਣੇ ਗੱਲ ਦੇ ਵਿੱਚ ਫੱਟੀ ਲੈ ਕੇ ਪਾਈ, ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਮੈਂ ਪੱਕਾ ਮੋਹਨਧਾਰੀ ਹਾਂ, ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਸਜੇ ਦੀਵਾਨ ਦੇ ਵਿੱਚ ਆ ਕੇ ਆਖਣ ਲੱਗਿਆ, ਸਤਿਗੁਰ ਜੀ ਤੁਹਾਡੇ ਚੰਗੇ ਸਿੱਖ ਨੇ, ਤੁਹਾਡੇ ਹੁਕਮ ਦੀ ਚੰਗੀ ਪਾਲਣਾ ਕੀਤੀ, ਤੁਸੀਂ ਆਖਿਆ ਸੀ ਇਹਦੀ ਬੜੇ ਸਤਿਕਾਰ ਦੇ ਨਾਲ ਘਰ ਦੇ ਵਿੱਚ ਲਿਜਾ ਕੇ ਸੇਵਾ ਕਰਨੀ, ਇਹ ਤੁਹਾਡੇ ਸਿੱਖ ਨੇ ਮੇਰੇ ਨਾਲ ਉਹ ਕੀਤਾ, ਮੈਂ ਕੁਝ ਦੱਸ ਨਹੀਂ ਸਕਦਾ। ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ, ਗੁਰਮੁਖ ਜੀ ਕੀ ਹੋਇਆ ਤੁਹਾਡੇ ਨਾਲ? ਆਖਣ ਲੱਗਿਆ, ਤੁਸੀਂ ਸੋਚਿਆ ਵੀ ਇਹਦੀ ਟਹਿਰ ਪਾਣੀ ਕਰਨੀ, ਸੇਵਾ ਕਰਨੀ, ਇਹਨੇ ਮੇਰੇ ਘਰ ਦੇ ਵਿੱਚ ਜਾਂਦਿਆਂ ਸਾਰ ਹੱਥ ਦੇ ਉੱਤੇ ਇੱਕ ਮੱਕੀ ਦੀ ਰੋਟੀ ਟਿਕਾ ਦਿੱਤੀ, ਉਹਦੇ ਉੱਤੇ ਔਲਾ ਟਿਕਾ ਦਿੱਤਾ, ਜਦੋਂ ਮੈਂ ਬੁਰਕੀ ਤੋੜਾਂ ਤਾਂ ਕਦੇ ਉੱਧਰਲੇ ਬੰਨੇ, ਕਦੇ ਉੱਧਰਲੇ ਬੰਨੇ। ਮੇਰੇ ਕਣਕੀਆਂ ਵਾਲੇ ਸਤਿਗੁਰੂ ਗੁਰੂ ਕੇ ਸਿੱਖਾਂ ਨੂੰ ਆਖਣ ਲੱਗੇ, ਗੁਰਮੁਖ ਪਿਆਰਿਓ, ਗੁਰਸਿੱਖੋ, ਇਹ ਤਨ ਕਰਕੇ ਕੁਝ ਹੋਰ ਸੀ, ਮਨ ਕਰਕੇ ਹੋਰ ਸੀ, ਜਿਹਨੇ ਆਪਣੇ ਗੱਲ ਦੇ ਵਿੱਚ ਇਹ ਦਾਵਾ ਕੀਤਾ, ਮੈਂ ਮੋਹਨਧਾਰੀ ਹਾਂ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਆਹ ਤੁਹਾਡੇ ਸਾਹਮਣੇ ਦੇਖ ਲਓ ਕਿਸ ਤਰ੍ਹਾਂ ਗੱਲਾਂ ਕਰਦਾ। ਗੁਰੂ ਨੇ ਕਸਬੱਟੀ ਉੱਤੇ ਲਾਇਆ, ਪਰਖ ਦਾ ਪਰਚਾ ਪਾਇਆ, ਉਹਦੇ ਵਿੱਚੋਂ ਫੇਲ ਹੋ ਗਿਆ। ਇਸੇ ਤਰ੍ਹਾਂ ਅੱਜ ਦੇ ਦੰਭੀ ਪਖੰਡੀਆਂ ਦਾ ਜੀਵਨ ਆ, ਤਨ ਕਰਕੇ ਕੁਝ ਹੋਰ ਅਤੇ ਮਨ ਕਰਕੇ ਕੁਝ ਹੋਰ ਨੇ। ਆਓ ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਕਰਨ ਦੇ ਨਾਲ, ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਦੱਖਣ ਦੀ ਧਰਤੀ ਉੱਤੇ, ਨੰਦੇੜ ਦੀ ਧਰਤੀ ਉੱਤੇ ਪਹੁੰਚੇ। ਉਹ ਧਰਤੀ ਉੱਤੇ ਪਹੁੰਚੇ ਜਿੱਥੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਬੈਠਾ ਮਾਧੋ ਦਾਸ ਵੈਰਾਗੀ। ਉਸ ਨੂੰ ਸਤਿਗੁਰਾਂ ਨੇ ਖੰਡੇ ਵਾਟੇ ਦਾ ਅੰਮ੍ਰਿਤਪਾਨ ਕਰਵਾਇਆ। ਅੰਮ੍ਰਿਤਪਾਨ ਕਰਵਾ ਕੇ ਉਹਦਾ ਨਾਮ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਮਾਧੋ ਦਾਸ ਵੈਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਜੀਵਨ ਦੇ ਵਿੱਚ ਇੱਕ ਨਵਾਂ ਇਨਕਲਾਬ ਆਇਆ, ਉਹਦਾ ਜੀਵਨ ਬਦਲਿਆ ਗਿਆ। ਉਸ ਨੇ ਖੰਡੇ ਵੱਟ ਦੇ ਅੰਮ੍ਰਿਤ ਪਾਨ ਕਰਨ ਤੋਂ ਉਪਰੰਤ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਥਾਪ ਕੇ ਪੰਜਾਬ ਦੀ ਧਰਤੀ ਵੱਲ ਉਹਨਾਂ ਜ਼ਾਲਮਾਂ ਨੂੰ ਸੋਧਣ ਵਾਸਤੇ ਤੋਰਨਾ ਕੀਤਾ। ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਉਹਦੀ ਮੁਰਦਾ ਹੋਈ ਅਣਖ ਨੂੰ, ਮੁਰਦਾ ਹੋਈ ਜ਼ਮੀਰ ਨੂੰ ਫਿਰ ਹਲੂਣਾ ਦਿੱਤਾ। ਜਿਹੜਾ ਕਹਾਣੀ ਦੇ ਬੱਚਿਆਂ ਤੋਂ ਡਰਦਾ ਮਾਰਾ ਇੱਕ ਵੈਰਾਗੀ ਸਾਧ ਬਣ ਗਿਆ, ਅੱਜ ਮੁੜ ਕੇ ਉਸ ਰਾਜਪੂਤ ਘਰ ਦੇ ਵਿੱਚ ਪੈਦਾ ਹੋਇਆ, ਉਹਦੀ ਮੁੜ ਕੇ ਅਣਖ ਫਿਰ ਜਗਾਈ, ਉਹਦਾ ਹੱਥ ਮੁੜ ਕੇ ਫਿਰ ਤੇਗ ਦੇ ਮੁੱਠੇ ਉੱਤੇ ਗਿਆ। ਗੁਰੂ ਮਹਾਰਾਜ ਨੇ ਉਹਦੇ ਨਾਲ ਸਿੰਘਾਂ ਦਾ ਜਥਾ ਤਿਆਰ ਕੀਤਾ। ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਦਿਆ ਸਿੰਘ, ਭਾਈ ਰਾਮ ਸਿੰਘ, ਪੰਜ ਸਿੰਘਾਂ ਦਾ ਜਥਾ ਤਿਆਰ ਕਰਕੇ ਤੇ 20 ਸਿੰਘਾਂ ਦਾ ਜਥਾ ਹੋਰ ਤਿਆਰ ਨਾਲ ਕਰਕੇ ਇੱਕ ਨਗਾਰਾ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਇੱਕ ਨਿਸ਼ਾਨ ਸਾਹਿਬ ਆਪਣੇ ਭੱਥੇ ਦੇ ਵਿੱਚੋਂ 5 ਤੀਰ ਬੰਦਾ ਸਿੰਘ ਬਹਾਦਰ ਨੂੰ ਦੇਣੇ ਕੀਤੇ। ਸਤਿਗੁਰਾਂ ਨੇ ਆਖਿਆ, ਬੰਦਾ ਸਿੰਘ ਇਹ ਉਹ ਤੀਰ ਨੇ ਜਿੱਥੇ ਇਹਨਾਂ 5 ਤੀਰਾਂ ਵਿੱਚੋਂ ਇੱਕ ਤੀਰ ਚੱਲ ਜਾਵੇਗਾ ਉੱਤੇ ਪਰਲੇ ਉਹ ਲਿਆ ਦੇਣਗੇ। ਆਪਣੇ ਭੱਥੇ ਵਿੱਚੋਂ ਦੇ ਕੇ 5 ਤੀਰ ਦੇ ਕੇ ਸਿੰਘਾਂ ਦਾ ਜਥਾ ਤਿਆਰ ਇੱਕ ਨੰਦੇੜ ਦੀ ਧਰਤੀ ਉੱਤੋਂ ਇੱਕ ਵੈਰਾਗੀ ਸਾਧ ਦੇ ਉੱਤੇ ਕਿਰਪਾ ਕਰਕੇ ਰਹਿਮਤ ਕਰਕੇ ਬੰਦਾ ਸਿੰਘ ਬਹਾਦਰ ਬਣਾ ਕੇ ਸਿੱਖ ਪੰਥ ਦਾ ਪਹਿਲਾ ਜਥੇਦਾਰ ਥਾਪ ਕੇ ਪੰਜਾਬ ਦੀ ਧਰਤੀ ਵੱਲ ਜ਼ਾਲਮਾਂ ਨੂੰ ਸੋਧਣ ਵਾਸਤੇ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਥਾਪੜਾ ਇਉਂ ਦਿੱਤਾ।
ਪਾਇਆ ਜਿੰਨਾ ਦੋਸ਼ੀਆਂ ਜੱਗ ਦੇਖੋ ਜਦੋਂ ਦਿਓ ਮੈਂ ਸਜ਼ਾ
ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਸਿੰਘਾਂ ਦੇ ਜਥੇ ਨੂੰ ਮੇਰੇ ਕਣਕੀਆਂ ਵਾਲੇ ਸਤਿਗੁਰ ਦੇ ਕੋਲੋਂ ਲੈ ਕੇ ਥਾਪੜਾ ਗੁਰੂ ਕੇ ਖਾਲਸੇ ਨੇ ਲਾਈਆਂ ਨਗਾਰੇ ਉੱਤੇ ਚੋਟਾਂ ਸੱਡੇ ਬੋਲੇ ਸੋਹਣੇ ਹਾਲ ਦੇ ਜੈਕਾਰੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਨਦੇੜ ਦੀ ਧਰਤੀ ਤੋਂ ਚਾਲੇ ਪਾਏ ਚਲਦੇ ਚਲਦੇ ਵਹੀਰਾਂ ਕੱਤਦੇ ਹੋਏ ਜਿਸ ਸਮੇਂ ਪੰਜਾਬ ਦੀ ਧਰਤੀ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਪਹੁੰਚਣਿਆ ਸਾਰ ਜੋ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹੁਕਮਨਾਮਾ ਘੱਲਿਆ ਜਿਹਦੇ ਉੱਤੇ ਉਹਨਾਂ ਮਰਜੀਵੜੇ ਸਿੰਘਾਂ ਦਾ ਨਾਂ ਲਿਖਿਆ ਹੋਇਆ ਜਿਹੜੇ ਗੁਰੂ ਦੇ ਇੱਕ ਹੁਕਮ ਦੇ ਉੱਤੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦੇਣ ਉਹਨਾਂ ਮਹਾਨ ਜਰਨੈਲਾਂ ਦਾ ਨਾਂ ਲਿਖਿਆ ਕੱਚੇ ਕੱਚੇ ਪਿੱਲਿਆਂ ਦਾ ਨਾਂ ਨਹੀਂ ਲਿਖਿਆ ਭਾਈ ਫਤਿਹ ਸਿੰਘ ਭਾਈ ਭਗਤੂ ਸਿੰਘ ਭਾਈ ਕਰਮ ਸਿੰਘ ਭਾਈ ਤਰਲੋਕ ਸਿੰਘ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਸਿੰਘਾਂ ਦੀ ਸਰਬਦੀ ਵਾਲੇ ਇਹਨਾਂ ਮਹਾਨ ਯੋਧੇ ਮਹਾਨ ਜਰਨੈਲਾਂ ਦਾ ਨਾਂ ਅਤੇ ਅਨੇਕਾਂ ਹੋਰ ਸਿੰਘਾਂ ਦਾ ਨਾਂ ਲਿਖਿਆ ਗਿਆ ਜਿਹੜੇ ਅਲੱਗ ਅਲੱਗ ਇਲਾਕਿਆਂ ਦੇ ਜਥੇਦਾਰ ਸਨ ਜਿਨ੍ਹਾਂ ਉੱਤੇ ਸਤਿਗੁਰੂ ਮਹਾਰਾਜ ਨੂੰ ਬੜਾ ਵੱਡਾ ਮਾਣ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਹੁਕਮਨਾਮਾ ਆਪਣੇ ਸਿੰਘਾਂ ਦੇ ਕੋਲ ਨਾਲ ਦੇ ਸਿੱਖਾਂ ਦੇ ਕੋਲ ਘੱਲਣਾ ਕੀਤਾ ਇਹ ਖਬਰਾਂ ਪਹੁੰਚੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਉੱਤੇ ਆਉਂਦੇ ਸਾਰ ਪਹਿਲਾ ਨਿਸ਼ਾਨਾ ਮਿਥਿਆ ਉਹਨਾਂ ਨੇ ਸਮਾਣੇ ਦਾ ਉਹ ਸਮਾਣੇ ਦੀ ਧਰਤੀ ਜਿੱਥੋਂ ਦੇ ਤਿੰਨ ਜਲਾਦ ਪਹਿਲਾਂ ਉਹ ਜਲਾਦ ਜਲਾਲੋਦੀਨ ਸਮਾਣੇ ਦਾ ਜਲਾਦ ਜਿਹਨੇ 11 ਨਵੰਬਰ ਸੰਨ 1675 ਈਸਵੀ ਨੂੰ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਉੱਤੇ ਤੇਗ ਦਾ ਵਾਰ ਕੀਤਾ ਗੁਰੂ ਮਹਾਰਾਜ ਦਾ ਸੀਸ ਧੜ ਤੋਂ ਅਲੱਗ ਕੀਤਾ ਉਹ ਸਮਾਣੇ ਦੇ ਜਲਾਦ ਜਿਨ੍ਹਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਫਰਜੰਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਸਰਹੰਦ ਦੀ ਧਰਤੀ ਉੱਤੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਹੁਕਮ ਦੇ ਅਨੁਸਾਰ ਪਹਿਲਾਂ ਕੰਧਾਂ ਦੇ ਵਿੱਚ ਚਿਣਿਆ ਬਾਅਦ ਦੇ ਵਿੱਚ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਿਵੇਂ ਬਾਬਾ ਬੰਦਾ ਸਿੰਘ ਨੇ ਲੈ ਕੇ ਸਿੰਘਾਂ ਦੇ ਜਥੇ ਨੂੰ ਨਾਲ ਹੋ ਕੇ ਤਿਆਰ ਬਰ ਤਿਆਰ ਜਿਵੇਂ ਸਮਾਣੇ ਦੀ ਧਰਤੀ ਉੱਤੇ ਉਹਨਾਂ ਗੁਰੂ ਨਾਨਕ ਦੇ ਘਰ ਦੇ ਦੁਖੀਆਂ ਨੂੰ ਸੋਧਾ ਲਾਇਆ ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ ਜਦੋਂ ਉਹਨਾਂ ਸਮਾਣੇ ਦੇ ਜਲਾਦਾਂ ਨੂੰ ਗੁਰੂ ਕੇ ਖਾਲਸੇ ਨੇ ਸੋਧਾ ਲਾਇਆ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੇ ਖਾਲਸੇ ਨੂੰ ਕਹਿਣਾ ਕੀਤਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ ਉਹ ਸੰਢੌਲੇ ਦਾ ਨਵਾਬ ਉਸਮਾਨ ਖਾਂ, ਜਿਹਨੇ ਗੁਰੂ ਮਹਾਰਾਜ ਦੇ ਘਰ ਦੇ ਸੇਵਾਦਾਰ ਪੀਰ ਬਦੂ ਸਾਹ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਪੀਰ ਬਦੂ ਸਾਹ ਉਹ ਹੈ ਜਿਹਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਪਹਿਲੀ ਜੰਗ ਭੰਗਾਣੀ ਦੀ ਜੰਗ ਦੇ ਵਿੱਚ ਆਪਣੇ 700 ਮਰੀਦ ਰਹਿ ਕੇ ਨਾਲ ਪਹੁੰਚਿਆ ਅਤੇ ਆਪਣੇ ਪੁੱਤਰ 3 ਪੁੱਤਰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਕਰਵਾਏ। ਜਦੋਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਪੌਂਡਾ ਸਾਹਿਬ ਦੀ ਧਰਤੀ ਉੱਤੇ ਪੀਰ ਬਦੂ ਸਾਹਿਬ ਨੂੰ ਕਹਿਣਾ ਕੀਤਾ ਕਿ ਮੰਗ, ਤੂੰ ਕੀ ਮੰਗਣਾ ਚਾਹੁੰਦਾ, ਇਹ ਲੋਕ ਪਰਲੋਕ ਦਾ ਸੁੱਖ, ਦੁਨੀਆਂ ਦਾ ਧਨ ਦੌਲਤ ਰਾਜ ਭਾਗ ਮੰਗਲਾ ਕੀ ਮੰਗਣਾ ਚਾਹੁੰਦਾ? ਤਾਂ ਉਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਆਪਣੇ ਸਿਰ ਦੇ ਉੱਤੇ ਕੰਘਾ ਕਰ ਰਹੇ ਸੀ, ਤਾਂ ਉਸ ਸਮੇਂ ਗੁਰੂ ਦੇ ਪਿਆਰੇ ਨੇ ਕਹਿਣਾ ਕੀਤਾ ਕਿ ਸਤਿਗੁਰ ਜੀ, ਜੇ ਟੁੱਟੇ ਹੋ, ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਕੰਘਾ ਮੈਨੂੰ ਦੇ ਦੇਵੋ, ਇਹਦੇ ਵਿੱਚੋਂ ਮੈਂ ਤੁਹਾਡੇ ਦਰਸ਼ਨ ਇੰਤਜ਼ਾਰ ਕਰ ਲਿਆ ਕਰਾਂਗਾ। ਉਹ ਗੁਰਮੁਖ ਪਿਆਰਾ ਜਦੋਂ ਆਪਣੇ ਘਰ ਦੇ ਵਿੱਚ ਪਹੁੰਚਿਆ ਤਾਂ ਉਸਦੀ ਬੇਗਮ ਨਸੀਰਾਂ ਨੇ ਵੇਖਿਆ ਕਿ ਜੰਗ ਦੇ ਵਿੱਚ ਜਿੱਥੇ ਆਪਣੇ ਮਰੀਦ ਸ਼ਹੀਦ ਕਰਾ ਕੇ ਪਹੁੰਚਿਆ, ਜਿੱਥੇ ਪੁੱਤਰ ਸ਼ਹੀਦ ਕਰਾ ਕੇ ਆਇਆ, ਵੇਖਿਆ ਤਾਂ ਗੁਰੂ ਦੇ ਕੋਲੋਂ ਕੀ ਵਡਿਆਈ ਲੈ ਕੇ ਆਇਆ, ਕੀ ਮਾਣ ਲੈ ਕੇ ਆਇਆ, ਤਾਂ ਕੀ ਵੇਖਿਆ, ਇੱਕ ਸਰੋਪਾ ਇੱਕ ਕੰਘਾ, ਕੰਘੇ ਦੇ ਵਿੱਚ ਗੁਰੂ ਮਹਾਰਾਜ ਦੇ ਪਵਿੱਤਰ ਵਾਲ। ਵੇਖ ਕੇ ਹੈਰਾਨ ਹੋਈ, ਪਰ ਬੁੱਧੂ ਸਾਹ ਨੇ ਕਹਿਣਾ ਕੀਤਾ ਕਿ ਕਿਉਂ ਚਿੰਤਾ ਕਰਦੀ ਹੈ, ਉਹ ਮੇਰੇ ਪੁੱਤਰਾਂ ਦਾ ਨਾਂ ਰਹਿੰਦੀ ਦੁਨੀਆਂ ਤਾਈਂ ਇਸ ਦੁਨੀਆਂ ਦੇ ਉੱਤੇ ਅਮਰ ਰਹੇਗਾ, ਗੁਰੂ ਦੇ ਪਵਿੱਤਰ ਚਰਨਾਂ ਵਿੱਚ ਜਾਵ ਰਾਜੇ ਨੇ ਗੁਰੂ ਉੱਤੋਂ ਕੁਰਬਾਨ ਕਰ ਦਿੱਤੇ, ਉਹ ਗੁਰੂ ਦੀ ਦਾਤ ਦੀ ਗੁਰੂ ਦੀ ਅਮਾਨਤ ਸੀ ਉਹਦੇ ਹਵਾਲੇ ਕਰ ਦਿੱਤੀ। ਉਹ ਧਰਮੀ ਸਿੱਖ ਜਿਸ ਨੂੰ ਸੰਢੌਰੇ ਦੇ ਨਵਾਬ ਉਸਮਾਨ ਖਾਂ ਨੇ ਸ਼ਹੀਦ ਕੀਤਾ, ਉਸ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਸਿੰਘਾਂ ਨੂੰ ਨਾਲ ਚਾਲੇ ਪਾਏ। ਉੱਧਰੋਂ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੱਖਾਂ ਨੇ ਮਾਝੇ ਮਾਲਵੇ ਦੁਆਬੇ ਦੇ ਵਿੱਚ ਜਿੱਥੇ ਤੱਕ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਵੱਲੋਂ ਘੱਲਿਆ ਆ ਹੁਕਮਨਾਮਾ ਪਹੁੰਚਾਇਆ, ਤਾਂ ਗੁਰੂ ਕਾ ਖਾਲਸਾ ਵਹੀਰਾਂ ਕੱਤ ਕੇ ਲੈ ਕੇ ਹੱਥਾਂ ਦੇ ਵਿੱਚ ਨੇਜੇ ਤਲਵਾਰਾਂ ਟਕੂਏ ਵਰਸੇ ਲੈ ਕੇ ਹੋ ਕੇ ਘੋੜਿਆਂ ਉੱਤੇ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਤਿਆਰ ਬਰ ਤਿਆਰ ਨਗਰਾਂ ਦੇ ਵਿੱਚੋਂ ਹੋ ਕੇ ਚਾਲੇ ਪਾ ਦਿੱਤੇ। ਇਸ ਗੱਲ ਦਾ ਪਤਾ ਸਰਹੰਦ ਦੇ ਸੂਬੇ ਵਜੀਦ ਖਾਂ ਨੂੰ ਲੱਗਿਆ। ਉਹਨੇ ਉਸੇ ਸਮੇਂ ਆਪਣੀਆਂ ਫੌਜਾਂ ਉਹ ਦਰਿਆ ਦੇ ਕਿਨਾਰੇ ਉੱਤੇ ਜਿੱਥੇ ਜਿੱਥੇ ਵਿਹੜੇ ਸਨ ਉੱਤੇ ਤੈਨਾਤ ਕਰ ਦਿੱਤੀਆਂ ਕਿ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾ ਮਿਲ ਸਕੇ। ਰੋਪੜ ਦੇ ਕੋਲ ਬੜਾ ਘਮਸਾਨ ਦਾ ਜੰਗ ਹੋਇਆ। ਸਰਹੰਦ ਦੇ ਸੂਬੇ ਵਜੀਦ ਖਾਂ ਦੀਆਂ ਫੌਜਾਂ ਨੇ ਗੁਰੂ ਕੇ ਖਾਲਸੇ ਨੂੰ ਘੇਰਨ ਦਾ ਯਤਨ ਕੀਤਾ, ਪਰ ਗੁਰੂ ਕੇ ਖਾਲਸੇ ਦਿਲ ਦੇ ਵਿੱਚ ਜਜ਼ਬਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਣ ਦਾ, ਇਹਨਾਂ ਵੈਰੀਆਂ ਨੂੰ ਸੋਧਣ ਦਾ, ਉਹਨਾਂ ਨੇ ਪਲਾਂ ਦੇ ਵਿੱਚ ਸਰਹੰਦ ਦੇ ਸੂਬੇ ਵਜੀਦ ਖਾਂ ਦੀਆਂ ਘੱਲੀਆਂ ਹੋਈਆਂ ਫੌਜਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਿੱਤ ਹਾਸਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲੇ। ਉੱਧਰੋਂ ਗੁਰੂ ਕੇ ਖਾਲਸੇ ਨੇ ਸੰਢੌਰੇ ਉੱਤੇ ਫਤਿਹ ਹਾਸਲ ਕੀਤੀ, ਉਸ ਜ਼ਾਲਮ ਨੂੰ ਸੋਧਾ ਲਾਇਆ। ਸੋਧਾ ਲਾਉਣ ਤੋਂ ਉਪਰੰਤ ਗੁਰੂ ਕਾ ਖਾਲਸਾ ਬਨੂੜ ਦੀ ਧਰਤੀ ਉੱਤੇ ਪਹੁੰਚਿਆ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਟਿਕਾਣਾ ਕੀਤਾ, ਤੰਬੂ ਲਾਏ, ਝੰਡੇ ਗੱਡੇ, ਗੁਰੂ ਕਾ ਖਾਲਸਾ ਵਿਰਾਜਮਾਨ ਹੋਇਆ। ਤਾਂ ਇੱਥੇ ਆ ਕੇ ਗੁਰੂ ਦੀਆਂ ਸੰਗਤਾਂ, ਜਿਹੜੇ ਗੁਰੂ ਕੇ ਸਿੱਖ ਦੂਰ ਦੁਰਾਡੇ ਤੋਂ ਚੱਲ ਕੇ ਆਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬੜੀ ਵੱਡੀ ਗਿਣਤੀ ਵਿੱਚ ਖਾਲਸਾ ਫੌਜਾਂ ਤਿਆਰ ਹੋ ਗਈਆਂ ਤਾਂ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਇੱਕ ਖਤ ਲਿਖਿਆ। ਉਸ ਖਤ ਦੇ ਵਿੱਚ ਲਿਖਣਾ ਕੀਤਾ ਕਿ ਵਜੀਦ ਖਾਂ, ਕਿਤੇ ਤੇਰੇ ਮਨ ਦੇ ਵਿੱਚ ਕੋਈ ਭਰਮ ਕੋਈ ਭੁਲੇਖਾ ਨਾ ਰਹਿ ਜਾਵੇ, ਤੇਰੇ ਦਿਲ ਦੀਆਂ ਕਿਤੇ ਦਿਲ ਦੇ ਵਿੱਚ ਨਾ ਰਹਿ ਜਾਣ, ਤੈਨੂੰ ਸੋਧਣ ਖਾਤਰ ਖਾਲਸਾ ਫੌਜਾਂ ਆ ਰਹੀਆਂ ਨੇ। ਕਲਗੀਆਂ ਵਾਲੇ ਸਤਿਗੁਰ ਵੱਲੋਂ ਥੱਪ ਕੇ ਭੇਜਿਆ ਹੋਇਆ ਦੇ ਕੇ ਥਾਪੜਾ ਬੰਦਾ ਸਿੰਘ ਬਹਾਦਰ ਲੋਹੇ ਦਾ ਸੁਹਾਗਾ ਬਣ ਕੇ ਤੇਰੇ ਕੀਤੇ ਹੋਏ ਪਾਪਾਂ ਦਾ ਤੈਨੂੰ ਅਹਿਸਾਸ ਕਰਾਉਣ ਵਾਸਤੇ ਆ ਰਿਹਾ। ਜਿਹਨਾਂ ਫੌਜਾਂ ਉੱਤੇ ਤੈਨੂੰ ਬੜਾ ਵੱਡਾ ਮਾਣ ਸੀ, ਵੇਖਾਂਗੇ ਤੇਰੇ ਝੂਠੇ ਨੰਦ ਨੂੰ, ਜਿਹਨੇ ਆਖਿਆ ਸੀ ਸੱਪਾਂ ਦੇ ਪੁੱਤ ਕਦੇ ਕਿਸੇ ਦੇ ਮਿੱਤ ਨਹੀਂ ਹੋਇਆ ਕਰਦੇ, ਜੰਮਦੀਆਂ ਸੂਲਾਂ ਦੇ ਮੂੰਹ ਤਿੱਕੇ ਹੋਇਆ ਕਰਦੇ ਨੇ, ਉਹਨੂੰ ਵੀ ਵੇਖਾਂਗੇ ਵੇਖਾਂਗੇ ਤੇਰੇ ਉਸ ਅਕਿਰਤ ਘਣ ਪਾਪੀ ਗੰਗੂ ਨੂੰ। ਕਿਤੇ ਕੱਲ ਨੂੰ ਮਨ ਦੇ ਵਿੱਚ ਭੁਲੇਖਾਂ ਨਾ ਰੱਖੀ, ਆਪਣੀਆਂ ਫੌਜਾਂ ਤਿਆਰ ਕਰ, ਜਿਹਨਾਂ ਉੱਤੇ ਤੇਰੇ ਫੌਜਾਂ ਦੇ ਉੱਤੇ ਤੈਨੂੰ ਬੜਾ ਵੱਡਾ ਮਾਣ ਹੈ, ਆਪਣੇ ਜਰਨੈਲਾਂ ਉੱਤੇ ਮਾਣ ਹੈ। ਅੱਜ ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਕੋਰਾ ਕਾਗਜ਼, ਕੋਰੇ ਕਾਗਜ਼ ਦੀ ਇੱਕ ਦੇ ਉੱਤੇ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਇੱਕ ਖਤ ਇਉਂ ਲਿਖਣਾ ਕੀਤਾ।
Oh,
ਬਾਬਾ ਬੰਦਾ ਸਿੰਘ ਬਹਾਦਰ ਨੇ ਖਤ ਲਿਖਿਆ, ਖਤ ਦੇ ਉੱਤੇ ਲਿਖਿਆ, ਆਪਣੀਆਂ ਫੌਜਾਂ ਨੂੰ ਤਿਆਰ ਕਰ, ਕਿਤੇ ਕੱਲ ਨੂੰ ਤੇਰੇ ਮਨ ਦੇ ਵਿੱਚ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ ਕਿ ਖਾਲਸੇ ਪੰਥ ਨੇ ਅਚਾਨਕ ਮੇਰੇ ਉੱਤੇ ਆ ਕੇ ਹਮਲਾ ਕਰ ਦਿੱਤਾ। ਤੈਨੂੰ ਮੌਕਾ ਦਿੰਦੇ ਹਾਂ, ਤੈਨੂੰ ਸਮਾਂ ਦਿੰਦੇ ਹਾਂ, ਆਪਣੀ ਤਿਆਰੀ ਕਰ, ਤੈਨੂੰ ਸੋਧਣ ਵਾਸਤੇ ਗੁਰੂ ਕਾ ਖਾਲਸਾ ਪੰਥ ਆ ਰਿਹਾ, ਆਓ ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਦੇ ਸਾਂਝੀਆਂ ਕਰਾਂਗੇ। ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟਾਨ ਧੰਨਵਾਦ, ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀਵਾੜੇ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਡਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਉਪਰੰਤ ਅਰਦਾਸਾਂ ਬੇਨਤੀਆਂ, ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਨਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵੜਿਆ, ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿ ਮਨੋ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ,
ਕਰਤਾ ਤੇਰੇ ਸਭ ਕਿਛ ਹੈ ਜਿਸਦੇ ਹੈ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸਾਚਾ ਨਾਮ ਮੇਰਾ
ਵਾਹਿਗੁਰੂ ਜੀ ਕਾ ਖਾਲਸਾ।